गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है गुरु अर्जन देव जी महाराज के जीवन प्रसंग। आओ उसका अगला हिस्सा श्रवण करने की कोशिश करिए जी। 18वां है गुरसिखी का केंद्र। लिखा है कि हरिमंदर के साजन की आग्ञा श्री गुरु नानक देव जी ने श्री गुरु अंगद देव जी नूं ते उन्होंने श्री गुरु अमरदास जी नूं कीती सी। श्री अमरदास जी ने अपने समय श्री गुरु रामदास जी नूं जो तदों सेवा विच सन इस शुभ स्थान की सेवा ते लाया सी। आप जी दे सचखंड प्याने मगरों श्री गुरु रामदास जी पूरन ताल खटाया सी। नगरी जो तदों वसावनी शुरू कीती गई सी होर वधाई सी। आप जी दे सचखंड प्याने मगरों श्री गुरु अर्जन देव जी ने ताल दियां पौड़ियां सारियां पक्कियां करवाइयां ते हरिमंदर साजिया। नाल ही रामदासपुरे दी नगरी वसाई जो डाढ़ी संघनी ते रौनक दी वसों वाली हो गई, जिस बाबत श्री गुरु अर्जन देव जी आप लिखते हैं। डिठे सबे थाउ नहीं तुद जेहा, बदो पुरख बिदाते तां तू सोया। वसदी सगन अपार अनूप रामदासपुर, हर हां नानक कसमल जाए ना ये रामदास। पंजा ही सतगुरां दे शुभ संकल्प मूर्तिमान होके ये हरि जस दा मंदर उसारिया ते सिखी दा केंद्रीय स्थान बनिया। मुढ़ तो अज तक सिखां दी सेवा इस दे सुंदर तो सुंदर बनावण ते लगदी रही। सिखां दा प्यार फखर ते सेवा इस ते डुल डुल पैंदे रहे। साई दी पूजा दा ए मंदर सदा ही श्रोमणी मंदर ते केंद्रीय मंदर रहा। सिख पंथ दी कायमी प्रचार ते प्रफुलताई विच इस मंदर दी हस्ती दा सब तो वड्डा हिस्सा है। इस मंदर विच सिवा एक अदुती अकाल पुरख दी आराधना दे कोई होर आराधना नहीं हो सकती। इस विच शब्द अवतार श्री गुरु ग्रंथ साहिब जी विराजमान हन ते अखंड कीर्तन दे रूप विच इलाही शब्द दी अनुपम ध्वनि इत्थे गुरु रूप विच हर खिन उपदेश करते जीदान दे रही है, सिवाय अद्धी रात दे इधर उधर दे समय दे। जदों के मंदर विच सफाई हुंदी है लगातार हरी यश हुंदा रहिंदा है। जिस वेले मंदर दे अंदर सफाई हुंदी है उस वेले दे सेवक भी गुरबाणी दी धुनी लाई रखदे या नाम उचारदे रहिंदे हन। बाहर पौड़ा ते किते ना किते कोई प्रेमी बाणी पढ़ रहा या समाधि लाई भजन कर रहा हुंदा है। इस तरह अखंड कीर्तन ते हरि नाम दा ये पवित्र टिकाणा जगत विच इक अदुती है। छालोने वाले बाबा जी दे प्रेमी एक यूपी दे सहतारी वड्डे जिमीदार सेवक कहंदे हुंदे सन कि हमारी तो गुरबाणी कीर्तन ने कल्याण कर दी है। अवतार आए अपने समय के लोगों का उद्धार कर गए, पर देखिए गुरु जी आए आए और गए ही नहीं, सर्वकाल का उद्धार करने के लिए हरि कीर्तन का रूप धारण किया और श्री हरमंदर में बैठ गए। अपने समय के लोगों का उद्धार भी किया और आज हमारा भी कल्याण किया। ये है पृथ्वी पर आना गुरु साहिबान का, आए और गए ही नहीं। इस प्रकार बेगिणत जियां दा उधार इस मंदर ने अपनी विस्मादी प्रभाव हरि कीर्तन नाल कीता। सरोवर विच मंदर दा खड़े होना ते मंदर दी बनावट किसे ऐसी व्योंदी है कि देखण वाले ते सहज सुभाव ही विस्मादी असर पाउंदी है। ये विस्मादी असर इत्थे बैठ के भजन करन वालियां नूं साईं लेवे जुड़न विच बहुत सहायता दिंदा है। नाल हर वक्त दा कीर्तन होर प्रभाव सुरत दे साईं विच जुड़न दा पाउंदा है ते इंसान दे दिल दिमाग ते शांति सुख दा असर करदा है। इन्हां उत्तम आत्म प्रभावां तों वखरा उस शब्द दा प्रभाव है जो शब्द ब्रह्म कहीदा है, पर जो गुरु जी दे इत्थे भजन करन करके तद तों सदैवी रूप विच घूमण केरी जल वांगू हर वेले चक्कर ला रहा ते सुरतां नूं लीनता विच लिजा के विलय कर लैण दा असर पा रहा है। एक थी उस साफी दे पैरोकार प्रोफेसर साहब आखदे हुंदे सन कि इस मंदर में सदैवी शब्द का वो प्रभाव है कि हम जब कभी अपनी सुरत से शब्द का विछोड़ा खाकर यहाँ आते हैं, आते ही हमारी गुम हो गई लगन चल पड़ती है, हरनाम का सिमरण अपने आप चल पड़ता और रसमयी हो जाता है। हाँ, हमारी गुम हो गई करंट वापस आ जाती है। इसी तरह रूस तो अते एक मुसलमान यात्रु 8 पहर इबादत होंदी देख के प्रभावित होए से ते ओ अमृत दे वेले ही आग्या लै के उपरली छते बैठ के कीर्तन सुन दे ते मगन हो जांदे से। एक और मुसलमान बिरद सजन जी उमरा पर मक्के विच काबे शरीफ दी सेवा करदे आए सन। उन्होंने एक चोर जो संदल दी लकड़ी दे बारीक रेशे रगड़ के बनाया सी भेट कीता सी। ए चोर अजे तोशेखाने विच है ते गुरपुरबां दे जलो वेले श्री अकाल तख्त साहिब सजाया जांदा है। एक फ्रांसीसी मुसव्वर शायद जारल उन्हां दा नाम सी कई फुट मुरब्बा दी रंगदार तस्वीर हरमंदर दी बना के लै गए सन। वो क्या करदे सन कि रोशनी होर मंदरां ते जीवां ते बाहरों पैंदी है, पर मैं जद हरमंदर दी तस्वीर बनावण बैठदा हाँ तां मैनू एक रोशनी अंदरों बाहर पैंदी दिखाई देंदी है। ये सजण देखे हन ते अपने नाल मिले गिले गलां बातां दे अवसर मिले हन सिवाए रूस तो आए सजण दे। ओ भाई सेवा सिंह एडिटर खालसा समाचार जी नू मिले से। एक और आर्य समाजी सजण दा हाल भाई सेवा सिंह जी दा निज डिठा सी। कंटे घर खड़ा ओ चुरट पी रहा सी के मंदर दी छोटी परिक्रमा तो संगत दी आवाज आई, धन गुरु रामदास करी ना किसे दा मुथाज। ए तुन सुन के ओ कहण लगा, क्या गुरु रामदास सचमुच आसा पूरन हार है। भाई सेवा सिंह सुन रहे सन बोले, परता लाओ। वो बोलिया, मैं 14 सिगरेट रोज पीता हूँ और मैं इसका मोहताज हो गया हूँ। ऐ गुरु रामदास, मेरे ये छूट जाएं तो मैं भी जान लूँ कि तू सच्चा आशा पूरन और किसी का मोहताज ना रखने वाला गुरु है। कई महीने को बाद एहो सज्जन भाई सेवा सिंह जी नू फिर पुल ते मिलिया। कड़ा प्रसाद ले जांदा तद भाई सेवा सिंह जी नू पछाण के खड़ा कर लिया ते कहण लगा, भाई साहेब, ओहो आखरी चुरट सी जो मैं उस वेले पीता, फिर दूजे दी मैनू लालसा यानी क्रैविंग नहीं हुई। एवं छुट्टे हन जिवें सप दी कूंज, डॉक्टर नहीं सन हटा सके, पर उस अरदास ने मेरी बुरी आदत हटा दिती। हुण मैं सच्चे गुरु दा शुक्रिया करन आया हाँ। इस प्रकार अनेकां अनेक वाकया हन। सब तो वड्डी करामात है कि हरिमंदर ने 4 सदियां तो हरि कीर्तन दा रंग ला छोड़िया है ते इस दे आसरे बड़े बड़े गुरमुख संत ते महात्मा कमाल नू पुजे हैं। सूचना, सिखी दी रव रीति जो गुरु नानक देव जी ने तोरी ते दूसरे तीसरे चौथे सतगुरु ने पूरे प्रभाव नाल प्रतपाली, हुण गुरु अर्जन देव जी ने प्रफुल्लता विच लै आंदी। ए भाव नहीं कि कदे ओ घट सी ते हुण वध होई, पर ए कि ओ अपनी असली पवित्रता विच अपनी आत्म रंगण विच अपने उपकारी लहराव विच ज्यों की त्यों रही। घटी नहीं, झमी नहीं, कुमलाई नहीं, हरी परी लै लै कर दी प्रफुल्लत रही ते होई। श्री गुरु अर्जन देव जी नू मुश्किलां सके भरा पृथ्वी चंद जी ने पाईयां। उन्हां दे हुंदिआं उन्हां नू पूरन गुरमुख विधि नाल नजिठदिआं गुरु अर्जन देव जी दे सिक्खी मार्ग नू अपनी पवित्रता विच टोरी रखना ते सिरे चाड़ी जाना, सिक्खी नू पक्के पैरां ते कायम रखण लई हरिमंदर जैसी साजना साजनी ते उस अंदर वाहिगुरु उपासना दी अनोखी रीति सदैवी कीर्तन दी जारी करनी जो हुण तक जारी है। करामातां सन जो गुरु अर्जन देव जी ने दिखाईयां ते हुण तक प्रतख दिस रहीयां हन। असी मुढ विच संखेप नाल तक आए हाँ जो खेचलां पृथ्वी चंद जी वलों पहुंचियां ते आपने गुरमुख हार चले जगजीता वाले असूलां नाल नजिठियां ते हर प्रकार प्यार कर मंगा मंगियां दे पूरन कीतियां, पर करतार दे रंग हन। पृथ्वी चंद जी नू ओ सुख जो पिता जी देंदे रहे ते ए नहीं सन समझे ते ਉਹ ਹੁਣ ਵੀ ਦੈਵੀ ਵੀਰ ਦੀਆਂ ਪਿਆਰ ਭਰੀਆਂ ਵਰਤਣੀਆਂ ਅਤੇ ਉਪਦੇਸ਼ਾਂ ਦੇ ਲਹਿੰਦਿਆਂ ਵੀ ਨਾ ਪ੍ਰਾਪਤ ਹੋਇਆ। ਦਿਲ ਦੇ ਅੰਦਰ ਦਿਲ ਦਾ ਨੁਕਤਾ ਹੈ, ਕੇਂਦਰ ਹੈ, ਜਿਸ ਵਿੱਚ ਕਿ ਵਿਆਪਕ ਪ੍ਰਭੂ ਵਸਦਾ ਹੈ। ਜੇ ਕੋਈ ਗੁਰੂ ਮਿਹਰ ਨਾਲ ਇਸ ਵਿੱਚ ਝਾਤੀ ਮਾਰਨ ਅਤੇ ਉਸ ਵਿੱਚ ਚੁੱਪ ਸ਼ਾਂਤ ਹੋ ਟਿਕਣ ਲੱਗ ਜਾਵੇ, ਉਹ ਅਸਲੀਅਤ ਨੂੰ ਪਹੁੰਚਦਾ ਹੈ। ਉਸ ਨੂੰ ਫਿਰ ਬਾਹਰ ਦੇ ਜਗਤ ਦੇ ਵਲੇਵੇਂ, ਮੋਹ, ਪਿਆਰ, ਤ੍ਰਿਸ਼ਨਾ ਅਤੇ ਤ੍ਰਿਸ਼ਨਾ ਦੀ ਖਾਤਰ ਕੀਤੇ ਕੁਕਰਮ ਓਪਰੇ ਹੋ ਜਾਂਦੇ ਹਨ। ਨਹੀਂ ਤਾਂ ਇਸ ਤੋਂ ਭੁੱਲਾ ਜਗਤ ਇਸੇ ਜਗਤ ਨੂੰ ਸਦੇਵੀ ਲੱਗ ਕੇ ਭੁੱਲਾਂ ਦਰ ਭੁੱਲਾਂ ਕਰਦਾ ਰਹਿੰਦਾ ਹੈ। ਉਸ ਅੰਦਰਲੀ ਓਟ ਸੰਭਾਲਣ ਲਈ, ਉਸ ਨੁਕਤੇ ਵਿੱਚ ਸ਼ਾਂਤ ਚੁੱਪ ਹੋ ਟਿਕਣ ਲਈ ਮਾਰਗ ਨਾਮ ਦਾ ਹੈ। ਦੂਜਾ ਮਾਰਗ ਚਿੱਤ ਬਿਰਤੀਆਂ ਨੂੰ ਨਿਰੁੱਧ ਕਰਨੇ ਵਾਲਾ ਯੋਗ ਸੀ, ਪਰ ਯੋਗ ਦਰਸ਼ਨ ਦਾ ਕਰਤਾ ਆਪ ਲਿਖਦਾ ਹੈ ਕਿ ਉਸਦਾ ਮਾਰਗ ਨਾਮ ਸਿਮਰਨ ਵੀ ਹੈ ਅਤੇ ਨਾਲ ਦੱਸਦਾ ਹੈ ਕਿ ਇਹ ਨਾਮ ਦਾ ਮਾਰਗ ਨਿਰਵਿਘਨ ਮਾਰਗ ਹੈ। ਇਸ ਨਾਮ ਮਾਰਗ ਨਾਲ ਉਹ ਦੱਸਦਾ ਹੈ ਕਿ ਜੀਵ ਆਪਣੇ ਸਰੂਪ ਵਿੱਚ ਜਾ ਟਿਕਦਾ ਹੈ, ਜੋ ਅਸਾਂ ਕਿਹਾ ਹੈ ਕਿ ਆਪਣੇ ਅੰਦਰਲੇ ਕੇਂਦਰ ਨੂੰ, ਆਪਣੀ ਅੰਦਰਲੀ ਓਟ ਯਾਨੀ ਧੁਰੇ ਵਿੱਚ ਜਾ ਪਹੁੰਚਦਾ ਹੈ, ਜਿੱਥੋਂ ਕਿ ਵਾਹਿਗੁਰੂ ਪ੍ਰੀਤਮ ਦੇ ਦਰਸ਼ਨ, ਉਹਨਾਂ ਦੀ ਹੋਣ ਦੀ ਪ੍ਰਤੀਤੀ, ਉਹਨਾਂ ਦੇ ਕੌਤੁਕ ਹਾਰ ਹੋ ਕੇ ਜੀਵ ਨੂੰ ਆਪਣੀ ਹਜ਼ੂਰੀ ਵਿੱਚ ਰੱਖਣ ਦੇ ਪਿਆਰ ਵਰਤਦੇ ਹਨ। ਯਾਦ ਕਰਦੇ ਕਰਦੇ ਜਿੱਥੇ ਅਸੀਂ ਆਪਣੇ ਅੰਦਰ ਪਹੁੰਚਦੇ ਹਾਂ, ਉੱਥੇ ਸਾਡੀ ਅਰਦਾਸ ਸੁਣ ਕੇ ਆਪਣੇ ਜਨ ਕੋ ਕਭੂ ਨਾ ਵਿਸਾਰੋ, ਉਹ ਦਾਤਾ ਫਿਰ ਸਾਨੂੰ ਨਹੀਂ ਵਿਸਾਰਦਾ। ਉਸਦੀ ਪਿਆਰ ਭਰੀ ਯਾਦ ਨਾਲ, ਹਾਂ ਉਸ ਨਦਰੀ ਦੀ ਨਦਰ ਨਾਲ ਫਿਰ ਅਸੀਂ ਨਿਹਾਲ ਹੁੰਦੇ ਰਹਿੰਦੇ ਹਾਂ। ਸ਼ੌਕ ਹੈ ਕਿ ਪ੍ਰਿਥੀ ਚੰਦ ਜੀ ਦੇ ਕਰਤੱਵੇ ਜੋ ਸਾਨੂੰ ਲਿਖੇ ਮਿਲਦੇ ਹਨ, ਦੱਸਦੇ ਹਨ ਕਿ ਉਹ ਸੁੱਖ ਜੋ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਪ੍ਰਿਥੀ ਚੰਦ ਜੀ ਨੇ ਨਾ ਲਿਆ ਅਤੇ ਬੜੇ ਸੰਤਾਪ ਵਿੱਚ ਰਿਹਾ। ਗੁਰੂ ਰਾਮਦਾਸ ਜੀ ਨੇ ਵੱਡੇ ਪੁੱਤਰ ਨੂੰ ਆਪ ਸਮਝਾਇਆ, ਉਹ ਨਾ ਸਮਝਿਆ, ਸਗੋਂ ਪਿਤਾ ਨਾਲ ਗੁਰੂ ਬਹਿਸਾਂ 'ਤੇ ਝਗੜੇ ਕੀਤੇ। ਜੈਸਾ ਕਿ ਆਪ ਸ੍ਰੀ ਗੁਰੂ ਰਾਮਦਾਸ ਜੀ ਨੇ ਫੁਰਮਾਇਆ ਹੈ, ਸਾਰੰਗ ਮਹੱਲਾ ਚੌਥਾ ਘਰ ਤੀਜਾ ਦੁਪਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ ਰਹਾਓ, ਜਿਸ ਤਨ ਕਾ ਤੁਮ ਗਰਭ ਕਰਤ ਹੋ, ਸੋ ਤਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਏ ਬਿਖਿਆਰਸ, ਤਵ ਲਾਗੇ ਪਛਤਾਪ, ਜੋ ਤੁਮਰੇ ਪ੍ਰਭੋਤੇ ਸੁਆਮੀ, ਹਰ ਤਿਨ ਕੈ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ, ਜਾਓ ਸੁਣੋ ਤਵ ਜਾਏ ਸੰਤਾਪ। ਚਿੱਤ ਨਹੀਂ ਕਰਦਾ ਕਿ ਸ੍ਰੀ ਪ੍ਰਿਥੀ ਚੰਦ ਜੀ ਦੇ ਵਰਤਾਵ ਜੋ ਬੜੇ ਮਾੜੇ ਹਨ ਲਿਖੀਏ। ਚਿੱਤ ਕਰਦਾ ਹੈ ਕਿ ਉਹਨਾਂ ਦੇ ਔਗਣਾਂ ਦੀ ਗੰਢ ਨਾ ਬਣੀਏ ਅਤੇ ਆਪਣੇ ਦੈਵੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਵਿਹਾਜੀਏ, ਪਰ ਇਤਿਹਾਸ ਜੋ ਹੋਇਆ ਅਤੇ ਉਸਦਾ ਲਕੋ ਨਹੀਂ ਬਣਦਾ, ਅਤੇ ਉਹਨਾਂ ਮਾੜੇ ਵਰਤਾਵਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਗੁਰਤਵ ਅਤੇ ਆਤਮ ਉੱਚਤਾ ਦੇ ਦਰਸ਼ਨ ਆਉਂਦੇ ਹਨ ਅਤੇ ਭੁੱਲਾਂ ਵਿੱਚ ਫਸੇ ਗਾਫਲ ਜਗਤ ਨੂੰ ਕੁਝ ਸਿੱਖਿਆ ਮਿਲਦੀ ਹੈ। ਇਸ ਕਰਕੇ ਸੰਖੇਪ ਵਿੱਚ ਉਹਨਾਂ ਦਾ ਕਥਨ ਅਗਲੇ ਸਫਿਆਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਉਪਕਾਰੀ ਅਤੇ ਜਗਤ ਰੱਖਿਆ ਦੇ ਕੰਮਾਂ ਵਿੱਚ ਕੁਛ ਆਉਂਦਾ ਜਾਏਗਾ। ਫਿਰ ਉਹਨਾਂ ਦੇ ਮਹਾਨ ਕਾਰਜ, ਗੁਰੂ ਗ੍ਰੰਥ ਰਚਨਾ ਦਾ ਜ਼ਿਕਰ ਅਤੇ ਨਾਲ ਅਤੇ ਮਗਰੋਂ ਕੁਛ ਕੁ ਸਿੱਖਾਂ ਦੇ ਜੀਵਨ ਆਉਣਗੇ, ਜਿਨ੍ਹਾਂ ਤੋਂ ਅਸਾਂ ਸਿੱਖੀ ਦੀ ਜਾਚ ਸਿੱਖਣੀ ਹੈ, ਅਤੇ ਫਿਰ ਉਹਨਾਂ ਦੀ ਮਹਾਨ ਕੁਰਬਾਨੀ, ਆਪ ਸਰੀਰ ਸਦਕੇ ਕਰ ਦੇਣ ਦੀ ਦਰਦ ਭਰੀ ਵਿਥਿਆ ਵਰਣਨ ਹੋ ਸੀ। 19ਵਾਂ ਹੈ ਦੂਸਰਾ ਵਿਵਾਹ। ਲਿਖਿਆ ਹੈ ਕਿ ਸੰਮਤ 1646 ਵਿੱਚ ਗੁਰੂ ਅਰਜਨ ਦੇਵ ਜੀ ਦੇ ਗ੍ਰਸਥ ਜੀਵਨ ਵਿੱਚ ਇੱਕ ਭਾਣਾ ਵਰਤਿਆ। ਉਹ ਇਹ ਸੀ ਕਿ ਆਪ ਜੀ ਦੀ ਸੁਭਾਗ ਸੁਪਤਨੀ ਜੀ ਦਾ ਸੱਚੇ ਘਰਾਂ ਨੂੰ ਪਿਆਨਾ ਹੋ ਗਿਆ। ਇਸ ਸੁਭਾਗ ਬੀਬੀ ਦਾ ਨਾਮ ਸੀ ਸ੍ਰੀ ਰਾਮ ਕੌਰ ਜੀ। ਇਹ ਵਿਵਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਪ ਰਚਾਇਆ ਸੀ। ਇਸ ਬੀਬੀ ਦੇ ਘਰ ਔਲਾਦ ਕੋਈ ਨਹੀਂ ਸੀ ਹੋਈ। ਹੁਣ ਇਹ ਬੀਬੀ ਗੁਜ਼ਰ ਗਈ। ਇਸ ਤੋਂ ਕੁਛ ਸਮਾਂ ਮਗਰੋਂ ਵੱਡੇ ਵੱਡੇ ਗੁਰਸਿੱਖਾਂ ਨੇ ਲਿਖਿਆ ਹੈ ਕਿ ਗੁਰੂ ਜੀ ਨੂੰ ਦੂਜੇ ਵਿਵਾਹ ਲਈ ਪ੍ਰੇਰਿਆ। ਸੋ 22 ਹਾੜ ਸੰਮਤ 1647 ਬਿਕਰਮੀ ਨੂੰ ਆਪ ਦਾ ਦੂਜਾ ਵਿਵਾਹ ਸੁਭਾਗ ਬੀਬੀ ਗੰਗਾ ਜੀ ਨਾਲ ਹੋਇਆ। ਇਹ ਬੀਬੀ ਫਲੋਰ ਦੇ ਪਰਗਣੇ ਵਿੱਚ ਪਿੰਡ ਮਊ ਦੇ ਰਹਿਣ ਵਾਲੇ ਸੇਖੜੀ ਖੱਤਰੀ ਸ੍ਰੀ ਸੰਗਤ ਰਾਏ ਦੀ ਬੇਟੀ ਸੀ। ਇਹ ਬੀਬੀ ਬੜੀ ਸੁਸ਼ੀਲ, ਪੂਰਨ ਪਤੀਵ੍ਰਤਾ, ਨਾਮ ਬਾਣੀ ਦੀ ਰੱਸੀਆ, ਦੂਰਨ ਦੇਸ਼ ਤੇ ਦਾਨਾ ਸੁਭਾਗਣ ਸੀ। ਵੀਵਾਂ ਹੈ ਮਾਂਜੇ ਦੀ ਫੇਰੀ। ਇਤਿਹਾਸ ਵਿੱਚ ਲਿਖਿਆ ਹੈ ਕਿ ਫੱਗਣ ਸੰਮਤ 1646 ਬਿਕਰਮੀ ਵਿੱਚ ਗੁਰੂ ਜੀ ਨੂੰ ਤੀਸਰੇ ਚੌਥੇ ਸਤਿਗੁਰਾਂ ਦਾ ਸਿੱਖ ਹਿੰਦਾਲ ਜੰਡਿਆਲੇ ਲੈ ਗਿਆ ਅਤੇ ਕੁਛ ਦਿਨ ਪਾਸ ਰੱਖ ਕੇ ਬੜੀ ਆਗਤ ਭਾਗਤ ਕੀਤੀ। ਕੁਛ ਦਿਨ ਠਹਿਰ ਕੇ ਆਪ ਅੱਗੇ ਤੁਰ ਪਏ ਅਤੇ ਕਈ ਥਾਂ ਹੁੰਦੇ ਖਾਰੇ ਪੁੱਜ ਗਏ। ਇਹ ਵੀ ਪਤਾ ਚੱਲਦਾ ਹੈ ਕਿ ਆਪ ਜੰਡਿਆਲੇ ਤੋਂ ਖਡੂਰ ਗਏ ਅਤੇ ਖਡੂਰ ਤੋਂ ਗੋਇੰਦਵਾਲ, ਇੱਥੋਂ ਸਰਹਾਲੀ ਜਾ ਭਾਗ ਲਾਏ। ਇੱਥੋਂ ਆਪ ਨੂੰ ਇੱਕ ਪ੍ਰੇਮੀ ਸਿੱਖ ਬੇਨਤੀ ਕਰਕੇ ਭੈਣੀ ਪਿੰਡ ਲੈ ਗਿਆ। ਆਪ ਜਦ ਪਹੁੰਚੇ ਤਾਂ ਰੋਟੀ ਵੇਲਾ ਹੋ ਚੁੱਕਾ ਸੀ, ਪਰ ਦਾਲ ਭਾਜੀ ਅਜੇ ਕੁਛ ਤਿਆਰ ਨਾ ਸੀ। ਸੋ ਪ੍ਰੇਮੀ ਦੀ ਇਸਤਰੀ ਨੇ ਛੇਤੀ ਨਾਲ ਇੱਕ ਰੋਟੀ ਪਕਾ ਕੇ ਚੂਰੀ ਕੁੱਟੀ, ਖੰਡ ਅਤੇ ਘਿਓ ਪਾ ਕੇ ਤਿਆਰ ਕਰਕੇ ਸਾਹਿਬਾਂ ਅੱਗੇ ਲਿਆ ਤਾਰੀ। ਆਪ ਛੱਕ ਕੇ ਪ੍ਰਸੰਨ ਹੋਏ ਅਤੇ ਬੋਲੇ, ਬੀਬੀ ਨੇ ਬਹੁਤ ਸਵਾਦੀਕ ਚੋਹਲਾ ਲਿਆ ਕੇ ਖੁਆਇਆ ਹੈ। ਇਸ ਵਾਕ ਤੋਂ ਪਿੰਡ ਦਾ ਨਾਮ ਹੀ ਚੋਹਲਾ ਪੈ ਗਿਆ। ਹੁਣ ਤੱਕ ਉਸਦਾ ਨਾਮ ਚੋਹਲਾ ਹੈ ਅਤੇ ਤਦੋਂ ਹੀ ਸਰਕਾਰੀ ਕਾਗਜ਼ਾਂ ਵਿੱਚ ਵੀ ਬਦਲ ਗਿਆ ਸੀ। ਚੋਹਲਾ ਆਖਦੇ ਹਨ ਸਵਾਦੀਕ ਭੋਜਨ ਨੂੰ। ਉਸ ਸਮੇਂ ਆਪ ਜੀ ਨੇ ਰੱਬ ਜੀ ਦੀ ਸ਼ੁਕਰਗੁਜ਼ਾਰੀ ਵਿੱਚ ਜੋ ਸ਼ਬਦ ਉਚਾਰਿਆ ਉਹ ਇਹ ਸੀ, ਧਨਾਸਰੀ ਮਹੱਲਾ ਪੰਜਵਾਂ, ਬਾਹਰ ਜਾਓ ਗੁਰ ਆਪਣੇ ਉੱਪਰ, ਜਿਨ ਹਰ ਹਰ ਨਾਮ ਦਿਰੜਾਇਆ, ਮਹਾਂ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ, ਹਮਰੇ ਪ੍ਰਾਨ ਗੋਪਾਲ ਗੋਬਿੰਦ, ਇਹਾਂ ਊਹਾਂ ਸਰਬ ਥੋਕ ਕੀ ਜਿਸੇ ਹਮਾਰੀ ਚਿੰਦ, ਜਾਂ ਕੈ ਸਿਮਰਨ ਸਰਬ ਨਿਧਾਨਾ, ਮਾਨ ਮਹੱਤ ਪਤ ਪੂਰੀ, ਨਾਮ ਲੈਤ ਕੋਟ ਅਗਨਾਸੇ, ਭਗਤ ਬਾਂਛੈ ਸਭ ਤੂਰੀ, ਸਰਬ ਮਨੋਰਥ ਜੇ ਕੋ ਚਾਹੈ, ਸੇਵੈ ਏਕ ਨਿਧਾਨਾ, ਪਾਰ ਬ੍ਰਹਮ ਅਪਰੰਪਰ ਸੁਆਮੀ, ਸਿਮਰਤ ਪਾਰ ਪਰਾਨਾ। ਸੀਤਲ ਸ਼ਾਂਤ ਮਹਾਂ ਸੁਖ ਪਾਇਆ, ਸੰਤ ਸੰਗ ਰਹਿਓ ਓਲਾ, ਹਰ ਤਨ ਸੰਚਨ ਹਰ ਨਾਮ ਭੋਜਨ, ਇਹ ਨਾਨਕ ਕੀਨੋ ਚੋਲਾ। 21ਵਾਂ ਹੈ ਭਾਈ ਹੇਮਾ। ਫਿਰ ਕਈ ਪਿੰਡ ਹੁੰਦੇ ਹੋਏ ਗੁਰੂ ਜੀ ਖਾਨਪੁਰ ਪਹੁੰਚੇ। ਇਹ ਥਾਂ ਜਿੱਥੇ ਹੁਣ ਤਰਨ ਤਾਰਨ ਹੈ ਉਸਦੇ ਕੋਲ ਵਾਰ ਗੋਇੰਦਵਾਲ ਪਾਸੇ ਹੁੰਦਾ ਸੀ। ਅੱਜ ਆਪ ਨਾਲ ਕੇਵਲ 5 ਸਿੱਖ ਸਨ। ਪਿੰਡੋਂ ਬਾਹਰ ਹੀ ਸਾਰੇ ਇੱਕ ਰੁੱਖਾਂ ਦੀ ਝੰਗੀ ਹੇਠ ਬੈਠੇ ਭਜਨ ਵਿੱਚ ਲੀਨ ਹੋ ਗਏ। ਸ਼ਾਮਾਂ ਵੇਲੇ ਮੀਂਹ ਲੱਥਾ, ਪਿੰਡ ਵਿੱਚੋਂ ਕਿਸੇ ਨੇ ਸਾਰ ਨਾ ਲਈ। ਜਾਪਦਾ ਹੈ ਸਾਰੇ ਸਰਵਰੀਏ ਸਨ। ਇੱਕ ਸਿੱਖ ਨੇ ਕਿਹਾ, ਜੀ ਮੈਂ ਜਾਵਾਂ ਅਤੇ ਪਿੰਡ ਵਿੱਚ ਕੋਈ ਟਿਕਾਣਾ ਰਹਿਣ ਬਸੇਰੇ ਲਈ ਲੱਭਾਂ, ਤਾਂ ਗੁਰੂ ਜੀ ਨੇ ਕਿਹਾ, ਐਸਾ ਨਾ ਕਰ, ਸ਼ਾਂਤੀ ਨਾਲ ਸਾਈਂ ਦੀ ਟੇਕ 'ਤੇ ਬੈਠਾ ਰਹੋ, ਮਾਲਕ ਭਲੀ ਕਰੇਗਾ। ਪਰ ਬਿਧੀ ਚੰਦ ਨੇ ਜੋ ਸਿੱਖ ਦਾ ਨਾਮ ਸੀ ਬਹੁਤ ਮਿਹਨਤ ਕੀਤੀ, ਤਾਂ ਗੁਰੂ ਜੀ ਨੇ ਕਿਹਾ, ਜਾ ਭਾਈ ਪੜਤਾ ਲੈ, ਜਾਂ ਪਿੰਡ ਗਿਆ ਤਾਂ ਥਾਂ ਤਾਂ ਕਿਸੇ ਕੀ ਦੇਣੀ ਸੀ, ਸਿੱਧੇ ਮੂੰਹ ਕੋਈ ਕੂਇਆ ਵੀ ਨਾ, ਸਗੋਂ ਮਜ਼ਾਕਾਂ ਕਰਨ ਲੱਗ ਪਏ। ਬਿਧੀ ਚੰਦ ਆਪਣਾ ਮੂੰਹ ਲੈ ਕੇ ਮੁੜ ਆਇਆ ਤਾਂ ਸਤਿਗੁਰਾਂ ਨੇ ਕਿਹਾ, ਭਾਈ ਟਿਕਿਆ ਰਹੋ, ਸਾਈਂ ਨੂੰ ਫਿਕਰ ਹੈ, ਉਹ ਆਪ ਕਿਸੇ ਨੂੰ ਘਲੇਗਾ। ਇੰਨੇ ਨੂੰ ਇੱਕ ਸਿੱਖ ਆ ਗਿਆ, ਇਸ ਦਾ ਨਾਮ ਸੀ ਹੇਮਾ। ਇਹ ਪਿੰਡੋਂ ਬਾਹਰ ਰਹਿੰਦਾ ਸੀ। ਆ ਕੇ ਬੇਨਤੀ ਕਰਨ ਲੱਗਾ, ਹੇ ਸਤਿਗੁਰ, ਦਾਸ ਪਾਸ ਇੱਕ ਛੱਪਰ ਜਿਹਾ ਹੈ, ਚਾਹੋ ਇਹ ਵੀ ਟੁੱਟਾ ਖੁੱਤਾ ਹੈ, ਆਪ ਦੇ ਲਾਇਕ ਦਾ ਨਹੀਂ, ਪਰ ਜੇ ਉੱਥੇ ਚਲੋ ਆਰਾਮ ਕਰੋ ਤਾਂ ਮੈਂ ਸੁਖੀ ਹੋਵਾਂ ਕਿ ਮੇਰਾ ਮਾਲਕ ਵੀ ਛਾਵੇਂ ਆ ਬੈਠਾ ਹੈ, ਨਹੀਂ ਤਾਂ ਮੰਦਾ ਪਿਆ ਲੱਗਦਾ ਹੈ ਕਿ ਮੈਂ ਛਾਵੇਂ ਬੈਠਾ ਰਹਾਂ ਅਤੇ ਮੇਰਾ ਗੁਰੂ ਅਤੇ ਮੇਰੇ ਵੀਰ ਰੜੇ ਪਏ ਬੈਠੇ ਭਿੱਜਦੇ ਰਹਿਣ। ਇਹ ਪਿਆਰ ਵੇਖ ਕੇ ਗੁਰੂ ਜੀ ਉੱਠ ਕੇ ਤੁਰ ਪਏ ਅਤੇ ਉਸਦੀ ਟੁੱਟੀ ਖੁੱਤੀ ਝੋਪੜੀ ਵਿੱਚ ਜਾ ਬਿਰਾਜੇ। ਹੇਮੇ ਨੇ ਜੋ ਕੁਝ ਸਰਿਆ ਬਣਿਆ ਰਿੰਨ ਪਕਾ ਕੇ ਅੱਗੇ ਧਰਿਆ ਅਤੇ ਛਕਾ ਕੇ ਪ੍ਰਸੰਨ ਹੋ ਗਿਆ। ਇਸ ਸਿੱਖ ਦਾ ਗਰੀਬੀ ਹਾਲ ਅਤੇ ਇਸਦੇ ਵਾਹਿਗੁਰੂ ਪ੍ਰੇਮੀ ਹੋਣ ਦਾ ਸਮਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਲਿਖਿਆ ਹੈ, ਜੋ ਇਉਂ ਹੈ। ਪੌੜੀ ਬਸਤਾ ਟੂਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਦਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਅਰਥ, ਜੇ ਕੋਈ ਟੁੱਟੀ ਛੱਪੜੀ ਵਿੱਚ ਵਸਦਾ ਹੋਵੇ, ਕੱਪੜੇ ਉਸਦੇ ਸਾਰੇ ਪਾਟੇ ਹੋਏ ਹੋਣ, ਨਾ ਉੱਚੀ ਜਾਤ ਦਾ ਹੋਵੇ ਅਤੇ ਨਾ ਹੀ ਉਸਨੂੰ ਇੱਜ਼ਤ ਅਤੇ ਆਦਰ ਹੀ ਕਿਤੋਂ ਪ੍ਰਾਪਤ ਹੋਵੇ, ਅਤੇ ਸਦਾ ਜੰਗਲਾਂ ਵਿੱਚ ਭੌਂਦਾ ਫਿਰਦਾ ਰਹਿੰਦਾ ਹੋਵੇ, ਨਾ ਉਸਦਾ ਕੋਈ ਮਿੱਤਰ, ਨਾ ਪਿਆਰਾ, ਧਨ ਅਤੇ ਰੂਪ ਤੋਂ ਵੀ ਖਾਲੀ ਹੋਵੇ, ਕੋਈ ਸਾਕ ਸੰਬੰਧੀ ਵੀ ਨਾ ਹੋਣ, ਪਰ ਜੇ ਉਸਦਾ ਮਨ ਹਰੀ ਨਾਮ ਵਿੱਚ ਭਿੱਜਾ ਹੋਇਆ ਹੈ, ਤਾਂ ਇਸ ਸਭ ਕੁਝ ਦੀ ਅਣਹੋਣ ਦੇ ਬਾਵਜੂਦ ਉਹ ਸਾਰੀ ਸ੍ਰਿਸ਼ਟ ਦਾ ਰਾਜਾ ਹੈ, ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਵਾਹਿਗੁਰੂ ਉਸ 'ਤੇ ਪ੍ਰਸੰਨ ਹੈ ਕਿ ਉਸਦੀ ਚਰਨ ਧੂੜੀ ਨਾਲ ਮਨੁੱਖ ਤਰ ਜਾਂਦਾ ਹੈ। ਲਿਖਿਆ ਹੈ ਕਿ ਗੁਰੂ ਜੀ ਕੁਛ ਦਿਨ ਇਸ ਝੌਂਪੜੀ ਵਿੱਚ ਟਿਕੇ ਰਹੇ ਅਤੇ ਹੇਮੇ ਦੀ ਭਾਵਨਾ ਪੂਰਨ ਕੀਤੀ। ਉਸਦੀ ਇੱਛਾ ਸੀ ਕਿ ਗੁਰੂ ਚਰਨਾਂ ਵਿੱਚ ਸਮਾਵਾਂ। ਉਹ ਪੂਰਨ ਪੁਰਖ ਸੀ ਅਤੇ ਉਸਨੂੰ ਪਤਾ ਸੀ ਕਿ ਮੇਰਾ ਅੰਤ ਨੇੜੇ ਹੈ ਅਤੇ ਉਹ ਅੰਤ ਮੇਰਾ ਗੁਰੂ ਆਨੰਦ ਦੀਆਂ ਨਜ਼ਰਾਂ ਹੇਠਾਂ ਉਸਦੇ ਚਰਨਾਂ ਵਿੱਚ ਹੋਵੇ। ਸੋ ਜਦੋਂ ਇੱਕ ਦਿਨ ਉਸਨੇ ਚਰਨਾਂ ਵਿੱਚ ਸਿਰ ਰੱਖ ਕੇ ਕਿਹਾ, ਲਓ ਹੁਣ ਚਰਨ ਹੀ ਸਮਾ ਲਓ, ਅਤੇ ਇਉਂ ਕਹਿ ਕੇ ਲੇਟ ਗਿਆ ਅਤੇ ਚੋਲਾ ਛੋੜ ਕੇ ਸ਼ਰਨਲੀਨ ਹੋ ਗਿਆ। ਉਸਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਕਰਕੇ ਗੁਰੂ ਜੀ ਖਾਨਪੁਰੋਂ ਤੁਰ ਕੇ ਪਿੰਡ ਚਲੇ ਗਏ। 22ਵਾਂ ਹੈ ਤਰਨ ਤਾਰਨ। ਖਾਰਾ ਪਿੰਡ ਬੜੇ ਰਮਣੀਕ ਆਲੇ ਪੁਦਾਲੇ ਵਿੱਚ ਸੀ, ਜਿਸ ਦੇ ਦੁਆਲੇ ਸੋਹਣੇ ਛਾਏਦਾਰ ਰੁੱਖ ਉਲਾਰੇ ਲੈ ਰਹੇ ਸਨ। ਪਾਣੀ ਦੀ ਬਹੁਤਾਤ ਸੀ, ਪਹਿਲੀਆਂ ਲੈ ਲੈ ਕਰ ਰਹੀਆਂ ਸਨ। ਤੂਤ, ਅੰਬ, ਬੇਰ, ਜਾਮੁਨ, ਆੜੂ, ਅਲੂਚੇ ਆਦਿ ਫਲਦਾਰ ਪੇੜਾਂ ਦੇ ਝੁੰਡ ਖੜ੍ਹੇ ਸਨ। ਪਿੰਡ ਦੇ ਪੈਂਚਾਂ ਅਤੇ ਲੋਕਾਂ ਨੇ ਬੜੀ ਖਾਤਰ ਕੀਤੀ ਅਤੇ ਸੋਹਣਾ ਥਾਂ ਠਹਿਰਾਣੇ ਨੂੰ ਦਿੱਤਾ। ਉਂਝ ਵੀ ਗੁਰੂ ਜੀ ਨੂੰ ਪਤਾ ਸੀ, ਪਰ ਹੁਣ ਮਾਂਝੇ ਦੇ ਦੌਰੇ ਵਿੱਚ ਅੱਖੀਂ ਵੀ ਦੇਖ ਲਿਆ ਕਿ ਲੋਕ ਆਪਣਾ ਧਰਮ ਛੱਡ ਛੱਡ ਕੇ ਨੀਮ ਤੁਰਕ ਆਉਂਦੇ ਜਾਂਦੇ ਹਨ, ਕਿਉਂਕਿ ਸੁਲਤਾਨ ਦੇ ਭਰਾਈ ਇੱਧਰ ਵੀ ਆਪਣਾ ਜਾਲ ਵਿਛਾ ਰਹੇ ਸਨ। ਪਿੰਡਾਂ ਵਿੱਚ ਸਿੱਖੀ ਵੀ ਚੌਖੀ ਫੈਲ ਗਈ ਸੀ, ਪਰ ਇਹਨਾਂ ਸਿੱਖਾਂ ਨੂੰ ਇੱਕ ਕੇਂਦਰੀ ਟਿਕਾਣਾ ਭਜਨ ਬੰਦਗੀ ਦਾ ਬਣਾ ਦੇਣ ਦੀ ਆਪ ਨੇ ਵਿਚਾਰ ਕੀਤੀ। ਇਸ ਗੱਲ ਲਈ ਆਪ ਥਾਂ ਢੂੰਡਦੇ ਸਨ। ਹੋ ਸਕਦਾ ਇਸ ਦੌਰੇ ਦਾ ਮੁੱਖ ਪ੍ਰਯੋਜਨ ਇਹੀ ਹੋਵੇ। ਸੋ ਆਪ ਜੀ ਨੇ ਇੱਕ ਸੋਹਣਾ ਥਾਂ ਚੁਣ ਕੇ ਖਰੀਦਿਆ। ਅਸਾਂ ਤਾਂ ਕਾਗਜ਼ ਨਹੀਂ ਡਿੱਠੇ, ਪਰ ਸੁਣਿਆ ਸੀ ਕਿ ਉਹ ਹਿਬੇ ਦੇ ਪੁਰਾਣੇ ਕਾਗਜ਼ ਲੱਭੇ ਹਨ। ਉਹਨਾਂ ਮੁਤਾਬਕ ਤਰਨ ਤਾਰਨ ਦੇ ਗੁਰਧਾਮ ਵਾਲੀ ਥਾਂ ਤਦੋਂ 125,000 ਨੂੰ ਖਰੀਦੀ ਗਈ ਸੀ। ਇਹ ਟਿਕਾਣਾ ਮਾਂਝੇ ਦੇ ਵਿੱਚ ਅਤੇ ਉਸ ਸੜਕ ਦੇ ਉੱਤੇ ਚੁਣਿਆ, ਜੋ ਸੜਕ ਕੇ ਤਦੋਂ ਸ਼ਾਹੀ ਸੜਕ ਸੀ ਅਤੇ ਸੁਲਤਾਨਪੁਰੋਂ ਗੋਇੰਦਵਾਲੋਂ ਹੁੰਦੀ ਹੋਈ ਇੱਥੋਂ ਦੀ ਲੰਘਦੀ ਚਬਾਲ ਲੱਗਦੀ ਹੋਣ ਵਾਲੇ ਅੰਮ੍ਰਿਤਸਰ ਦੇ ਦੱਖਣ ਪੱਛਮ ਵੱਲ ਦੀ ਕੁਝ ਮੀਲਾਂ ਦੀ ਵਿੱਥ 'ਤੇ ਗੁਜ਼ਰਦੀ, ਨੇਸ਼ਟੇ ਪਾਸੇ ਜਾਂਦੀ ਜੈਪਾਲ ਹੋ ਲਾਹੌਰ ਅਪੜਦੀ ਸੀ ਅਤੇ ਕੱਚੀ ਸ਼ਕਲ ਵਿੱਚ ਅਜੇ ਵੀ ਹੈ। ਤਰਨ ਤਾਰਨ ਦੇ ਲਾ ਗੁਰਦਾਸਪੁਰ ਦੇ ਜ਼ਿਲ੍ਹੇ ਤੋਂ ਆਈ ਹੰਸਲੀ ਲੰਘਦੀ ਕਸੂਰ ਨੂੰ ਚਲੀ ਜਾਂਦੀ ਹੈ। ਇਸ ਹੰਸਲੀ ਦੇ ਐਨ ਲਾਗ ਇਹ ਥਾਂ ਗੁਰੂ ਜੀ ਨੇ ਲਈ ਸੀ, ਜੋ ਹਰ ਸਾਲ ਬਰਸਾਤ ਦੇ ਰੋਂ ਨਾਲ ਸਰੋਵਰ ਜੋ ਬਣਾਉਣਾ ਹੈ ਭਰ ਜਾਇਆ ਕਰੇ। ਸੋ ਆਪ ਜੀ ਨੇ ਮਜ਼ਦੂਰ ਲਾਏ, ਪਿੰਡਾਂ ਵਿੱਚੋਂ ਸਿੱਖ ਆ ਗਏ ਅਤੇ ਤਾਲ ਪੁੱਟਿਆ ਗਿਆ। ਦੂਜੇ ਪਾਸੇ ਆਵੇ ਚੜ ਗਏ ਅਤੇ ਇੱਟਾਂ ਸਰੋਵਰ ਨੂੰ ਪੱਕਿਆਂ ਕਰਨ ਲਈ ਪੱਕ ਗਈਆਂ। ਜ਼ਮੀਨ ਦਾ ਖਰੀਦ ਅਤੇ ਤਾਲ ਦੀ ਪੁਟਾਈ 1647-48 ਬਿਕਰਮੀ ਵਿੱਚ ਹੋਈ ਦਸੀਦੀ ਹੈ। 1653 ਵਿੱਚ ਲਿਖਿਆ ਹੈ ਕਿ ਆਵੇ ਪੱਕ ਗਏ ਸਨ ਅਤੇ ਪੱਕੀ ਚਿਣਾਈ ਤਾਲ ਦੀ ਸ਼ੁਰੂ ਹੋਣੀ ਸੀ ਕਿ ਇੱਕ ਸਰਕਾਰੀ ਹਾਕਮ ਨੂਰਦੀਨ ਨੇ ਇੱਟਾਂ ਜ਼ਬਰਦਸਤੀ ਚੱਕਵਾ ਲਈਆਂ। ਇਹ ਇੱਥੋਂ ਕੁਛ ਵਿੱਥ ਅਤੇ ਸ਼ਾਹੀ ਸੜਕ 'ਤੇ ਆਪਣੀ ਸਰਾਂ ਬਣਵਾ ਰਿਹਾ ਸੀ, ਉਸਨੂੰ ਲਾ ਲਈਆਂ। ਸਿੱਖਾਂ ਨੇ ਸਲਾਹ ਦਿੱਤੀ ਕਿ ਜੀਓ ਪਾਤਸ਼ਾਹ ਪਾਸ ਖਬਰ ਕਰ ਲਓ, ਪਰ ਗੁਰੂ ਜੀ ਨੇ ਕਿਹਾ, ਫਿਕਰ ਨਾ ਕਰੋ, ਜੋ ਵਾਹਿਗੁਰੂ ਨੇ ਕੀਤਾ ਸੋ ਠੀਕ ਹੈ, ਜੋ ਕਰੇਗਾ ਭਲਾ ਹੋਏਗਾ। ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਨੇ ਇਹ ਵੀ ਕਿਹਾ, ਕਰਤਾਰ ਦੇ ਰੰਗ ਦੇਖੋ, ਇਹੋ ਇੱਟਾਂ ਕਦੇ ਆ ਕੇ ਸਰੋਵਰ ਨੂੰ ਪੱਕਿਆ ਕਰਨਗੀਆਂ। ਸੋ ਗੱਲ ਠੀਕ ਹੋਈ ਕਿ 1823 ਬਿਕਰਮੀ ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਨੂਰਦੀਨ ਦੀ ਸਰਾਂ ਆਦਿ ਢੁਆ ਕੇ ਗੁਰੂ ਕੀਆਂ ਪਕਵਾਈਆਂ ਇੱਟਾਂ ਲਿਆ ਕੇ ਹੀ ਸਰੋਵਰ ਨੂੰ ਲਵਾਈਆਂ, ਹੋਰ ਵੀ ਤਿਆਰ ਕੀਤੀਆਂ। ਇਉਂ 1,50,000 ਰੁਪਇਆ ਖਰਚ ਕੀਤਾ ਅਤੇ ਦੋਹਾਂ ਪਾਸਿਆਂ ਦੇ ਪੌੜ ਆਦਿ ਸਭ ਪੂਰ ਕੀਤੇ। ਬਾਕੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਅਤੇ ਪਰਿਕਰਮਾ ਆਦਿ ਸਭ ਕੁਛ ਪੂਰਾ ਕੀਤਾ। ਆਖਦੇ ਹਨ ਕਿ ਪਰਿਕਰਮਾ ਵਿੱਚ ਦਾ ਮੁਨਾਰਾ ਅਤੇ ਹੋਰ ਸੇਵਾ ਕੰਵਰ ਨੂੰ ਨਿਹਾਲ ਸਿੰਘ ਨੇ ਕੀਤੀ ਸੀ। ਸੋਨੇ ਦੀ ਸੇਵਾ ਵੀ ਮੁੱਢਲੀ ਤਾਂ ਮਹਾਰਾਜਾ ਜੀ ਦੀ ਹੈ ਅਤੇ ਹੁਣ ਅਰਸ਼ੇ ਤੋਂ ਭਾਈ ਕਰਮ ਸਿੰਘ ਆਦਿ ਤੋਂ ਸ਼ੁਰੂ ਹੋ ਕੇ ਸੰਗਤਾਂ ਨੇ ਸੋਨਾ ਵਧਾ ਦਿੱਤਾ ਹੈ ਅਤੇ ਸੰਗੇ ਮਰਮਰ ਦੀ ਸੇਵਾ ਵੀ ਚੋਖੀ ਕਰ ਲਈ ਹੈ। ਚਾਹੋ ਨੂਰਦੀਨ ਨੇ ਇੱਟਵਾਂ ਉਠਵਾ ਲਈਆਂ ਪਰ ਗੁਰੂ ਜੀ ਦਾ ਮਨੋਰਥ ਨਾ ਚਵਿਆ। ਸਰੋਵਰ ਕੱਚਾ ਬਣ ਗਿਆ ਸੀ ਅਤੇ ਰੋਹੀ ਇਸ ਨੂੰ ਭਰਿਆ ਰੱਖਦੀ ਸੀ ਅਤੇ ਜਲ ਦਾ ਰੰਗ ਕੱਚੀ ਲੱਸੀ ਵਾਂਗ ਰਹਿੰਦਾ ਸੀ। ਜਿੱਥੇ ਹੁਣ ਸੰਗੇ ਮਰਮਰੀ ਅਤੇ ਸੁਨਹਿਰੀ ਮੰਦਰ ਹੈ ਇੱਥੇ ਗੁਜ਼ਾਰੇ ਮਾਫਕ ਮੰਦਰ ਵੀ ਬਣ ਗਿਆ ਸੀ। ਜਿੱਥੇ ਕੀਰਤਨ ਆਉਂਦਾ ਅਤੇ ਹਰ ਮਸੀਹਾਂ ਨੂੰ ਮੇਲਾ ਲੱਗਦਾ ਸੀ। ਸੋ ਮਾਂਝੇ ਵਿੱਚ ਇਹ ਪ੍ਰਚਾਰ ਦਾ ਕੇਂਦਰ ਅਤੇ ਬੰਦਗੀ ਦਾ ਆਸਰਾ ਬਣ ਗਿਆ ਸੀ। ਤਿਆਗੀ ਲੋਕ ਕਿਨਾਰੇ ਕੁੱਟੀਆਂ ਪਾ ਕੇ ਆ ਰਹਿੰਦੇ ਸਨ। ਕੁਛ ਦੂਰ ਪਰਮ ਦੁਖੀ ਰੰਜਾਣੇ ਲੋਕ ਜਿਨ੍ਹਾਂ ਨੂੰ ਕੁਸ਼ਤੀ ਆਖੀਦਾ ਹੈ ਉਹਨਾਂ ਦਾ ਆਸ਼ਰਮ ਕੱਚੇ ਕੋਠਿਆਂ ਵਿੱਚ ਹੀ ਬਣਾ ਕੇ ਉਹਨਾਂ ਨੂੰ ਇੱਕ ਥਾਂ ਰਹਿਣ ਦਾ ਵਸੇਬਾ ਦੇ ਦਿੱਤਾ। ਇਹ ਆਸ਼ਰਮ ਵੱਧ ਗਿਆ। ਸੁਣਦੇ ਆਏ ਹਾਂ ਕਿ ਸਿੱਖ ਰਾਜ ਸਮੇਂ 5000 ਦੀ ਜਾਗੀਰ ਲਾਈ ਗਈ ਸੀ। ਅੰਗਰੇਜ਼ ਰਾਜ ਹੋ ਜਾਣ 'ਤੇ ਇਹ ਆਸ਼ਰਮ ਈਸਾਈਆਂ ਦੇ ਪ੍ਰਬੰਧ ਵਿੱਚ ਦੇ ਦਿੱਤਾ ਗਿਆ। 23ਵਾਂ ਹੈ ਗ੍ਰਹਿ ਨਿਵਾਰਨ। ਤਿਵਾਰੀ ਖਾਲਸਾ ਮੂਜਬ ਤਰਨ ਤਾਰਨ ਤੋਂ ਖਡੂਰ ਅਤੇ ਫਿਰ ਉੱਥੋਂ ਜੰਡਿਆਲੇ ਦੇ ਰਸਤੇ ਰਾਮਦਾਸਪੁਰੇ ਆ ਗਏ। ਇੱਕ ਦਿਨ ਬੇਨਤੀ ਹੋਈ ਸੰਗਤ ਵੱਲੋਂ ਕਿ ਜੀਵਾਂ ਨੂੰ ਜੋ ਦੁੱਖ ਵਾਪਰਦੇ ਹਨ ਪੰਡਿਤ ਆਖਦੇ ਹਨ ਕਿ ਗ੍ਰਹਿਾਂ ਦੀਆਂ ਚਾਲਾਂ ਤੋਂ ਆਉਂਦੇ ਹਨ, ਇਹਨਾਂ ਦੀ ਪੂਜਾ ਆਦਿ ਕਰਕੇ ਗ੍ਰਹਿ ਨਿਵਾਰਨ ਕਰਨਾ ਚਾਹੀਏ। ਅਸੀਂ ਇਹ ਕੁਛ ਨਹੀਂ ਕਰਦੇ ਤਾਂ ਸਾਡੇ 'ਤੇ ਹਾਸੀਆਂ ਆਉਂਦੀਆਂ ਹਨ, ਕਿਵੇਂ ਕਰਨਾ ਚਾਹੀਏ? ਸਤਿਗੁਰ ਬੋਲੇ, ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਬਖਸ਼ ਕੇ ਸਾਰੇ ਗ੍ਰਹਿਾਂ ਦਾ ਨਿਵਾਰਨ ਕਰ ਦਿੱਤਾ ਹੈ, ਸਾਰੇ ਮਾੜੇ ਗ੍ਰਹਿਾਂ ਦੇ ਮੰਦੇ ਅਸਰਾਂ ਤੋਂ ਛੁਡਾ ਲਿਆ ਹੈ। ਤੁਸੀਂ ਨਾਮ ਜਪੋ ਅਤੇ ਹਰੀ ਕੀਰਤਨ ਕਰੋ, ਤੁਹਾਨੂੰ ਸਹਿਜ ਸੁੱਖ ਪ੍ਰਾਪਤ ਹੋਵੇਗਾ। ਉਹ ਸਹਿਜ ਸੁੱਖ ਹੀ ਬੜਾ ਭਾਰੀ ਆਨੰਦ ਹੈ, ਕਿਉਂਕਿ ਉਹ ਛਿਨ ਭਾਂਗਰੀ ਸੁੱਖ ਨਹੀਂ, ਉਹ ਲਗਾਤਾਰੀ ਸੁੱਖ ਵਿੱਚ ਲੈ ਜਾਂਦਾ ਹੈ। ਅਸੀਂ ਸਦਕੇ ਆਪਣੇ ਗੁਰੂ ਦੇ ਜਿਸ ਨੇ ਸਾਨੂੰ ਸੱਚੇ ਸਵਾਦ ਨਾਮ ਰਸ ਪ੍ਰੇਮ ਰਸ ਵਿੱਚ ਪਾ ਦਿੱਤਾ ਹੈ। ਭਾਈ ਸਿੱਖੋ, ਗ੍ਰਹਿ ਅਤੇ ਸ਼ਗਨ ਅਪਸ਼ਗਨ ਉਹਨਾਂ ਲੋਕਾਂ ਲਈ ਹਨ ਜਿਨ੍ਹਾਂ ਨੂੰ ਵਾਹਿਗੁਰੂ ਚਿੱਤ ਨਹੀਂ ਆਉਂਦਾ। ਗਾਫਲ ਲੋਕ ਹਨ ਜੋ ਹਰਸਿਮਰਨ ਦੁਆਰਾ ਆਪਣੇ ਪ੍ਰਭੂ ਨੂੰ ਭਾ ਗਿਆ ਹੈ, ਉਸਦੇ ਤਾਂ ਜਮ ਵੀ ਨੇੜੇ ਨਹੀਂ ਢੁੱਕਦਾ। ਗ੍ਰਹਿ ਅਤੇ ਸ਼ਗਨ ਅਪਸ਼ਗਨ ਕੀ ਸ਼ੈ ਹੋਏ? ਹਾਂ ਭਾਈ ਸਿੱਖੋ, ਇਹਨਾਂ ਤੋਂ ਛੁੱਟ ਪੁੰਨ ਦਾਨ ਜਪ ਤਪ ਜਿਤਨੇ ਵੀ ਹੋਰ ਸਾਧਨ ਹਨ, ਨਾਮ ਸਭਨਾ ਤੋਂ ਉੱਪਰ ਹੈ, ਵੱਡਾ ਹੈ, ਸ੍ਰੇਸ਼ਟ ਹੈ। ਜਿਸ ਦੀ ਰਸਨਾ ਹਰੀ ਦਾ ਨਾਮ ਜਪਦੀ ਹੈ ਉਸਦੀਆਂ ਸਭ ਕਾਮਨਾ ਪੂਰਨ ਹੁੰਦੀਆਂ ਹਨ। ਨਾਮ ਦੇ ਪ੍ਰੇਮੀ ਨੂੰ ਕੋਈ ਓਪਰਾ ਨਜ਼ਰ ਨਹੀਂ ਆਉਂਦਾ। ਪ੍ਰੇਮੀ ਜੋ ਹੋ ਗਿਆ ਉਸਦੇ ਭੈ ਅਤੇ ਭਰਮ ਦੋਏ ਨਾਸ਼ ਹੋ ਜਾਂਦੇ ਹਨ, ਕਿਉਂ ਜੋ ਨਿਰਭੈ ਦੀ ਆਰਾਧਨਾ ਕਰਦਾ ਉਸਦਾ ਭੈ ਦੂਰ ਹੋ ਜਾਂਦਾ ਹੈ। ਉਹ ਨਾਮ ਪ੍ਰੇਮ ਦੁਆਰਾ ਹਰੀ ਨਾਲ ਲੱਗੇ ਰਹਿਣ ਕਰਕੇ ਉਸਦੇ ਆਸਰੇ ਪਰਨੇ ਹੋ ਜਾਂਦਾ ਹੈ। ਇਸ ਕਰਕੇ ਉਸਨੂੰ ਪ੍ਰਤੱਖ ਹਾਜ਼ਰਾ ਹਜ਼ੂਰ ਲੱਗਦਾ ਹੈ, ਤਾਂ ਤੇ ਕੋਈ ਭਰਮ ਨਹੀਂ ਰਹਿੰਦਾ। ਉਸਨੂੰ ਆਪਣਾ ਮਾਲਕ ਪਾਲਕ ਰੱਖਿਅਕ ਪ੍ਰਤੀਤ ਕਰ ਲੈਂਦਾ ਹੈ। ਆਪਣੇ ਪਰਨੇ ਆਇਆਂ ਦੀ ਰੱਖਿਆ ਪਾਰ ਬ੍ਰਹਮ ਆਪ ਕਰਦਾ ਹੈ, ਇਸ ਕਰਕੇ ਉਸਨੂੰ ਫਿਰ ਕੋਈ ਦੁੱਖ ਅਤੇ ਵਿਘਨ ਨਹੀਂ ਹੁੰਦਾ। ਇਹ ਉਪਦੇਸ਼ ਸੁਣ ਕੇ ਸਿੱਖਾਂ ਦੀ ਨਿਸ਼ਾ ਹੋਈ ਅਤੇ ਸ੍ਰੀ ਗੁਰੂ ਜੀ ਨੇ ਇਹ ਉਪਦੇਸ਼ ਸਰਬਕਾਲੀ ਹੋਣ ਲਈ ਫਿਰ ਇੱਕ ਸ਼ਬਦ ਉਚਾਰਿਆ ਜੋ ਆਸਾ ਰਾਗ ਵਿੱਚ ਹੈ ਅਤੇ ਇਸ ਪ੍ਰਕਾਰ ਹੈ। ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ, ਬਲਹਾਰੀ ਗੁਰ ਆਪਣੇ ਸਤ ਸਦ ਬਲ ਜਾਉ, ਗੁਰੂ ਵਿਟੋਂ ਹਉ ਵਾਰਿਆ ਜਿਸ ਮਿਲ ਸਚ ਸੁਆਓ ਰਹਾਓ, ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ, ਤਿਸ ਜਮ ਨੇੜ ਨਾ ਆਵਈ ਜੋ ਹਰ ਪ੍ਰਭ ਪਾਵੇ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ, ਭੈ ਬਿਨਸੈ ਭਰਮੋ ਗਏ ਕੋ ਦਿਸੈ ਨਾ ਬੀਆ, ਨਾਨਕ ਰਾਖੈ ਪਾਰ ਬ੍ਰਹਮ ਫਿਰ ਦੁਖ ਨਾ ਥੀਆ। ਗੁਰੂ ਪਿਆਰੀ ਸਾਧ ਸੰਗਤ ਜੀ, इस लिखत का अगला हिसाब जी अगे पढ़ के श्रवण कराने की कोशिश करांगे जी। वाहिगुरु जी का खालसा, वाहिगुरु जी की फतह।